गौड़ी पूर्वी स्वर्ग वास ना बाची है, डरी है ना नरक निवास। हुण स्वर्गां विच वसण दी इच्छा ना करिए, नरकां विच वसण तों बिना डरीए, क्योंकि होना है सो होई है, मन है ना कीजै आस। वाहिगुरु दे हुक्म अनुसार जो कुछ होना जरूर हो जाना, साडी मर्जी अनुसार कुछ नहीं होना। कबीर, जो मैं चितवो ना करै क्या मेरे चितवे होए, अपना चितवे हर करै जो मेरे चित ना हो। मेरे चित दे विच तां है ही नहीं सी ये गल, देखो उही हो गई जिहड़ी चित विच नहीं सीगी। जो गल नहीं चित ना चेते सन, सो गल नहीं रब कीआं। इस करके अपने मन विच कोई आसा ना करिए। कहिंदा फिर मेरे करन लई किहड़ा करताब है, मैं तां चाहुंदा मैं बच जा, मैं सचखंड नूं जावां, तर जावां। सो कहिंदे फिर मेरे करन वाला कर्म दसो। रमैया गुण गाई है जां ते पाईऐ परम निधान रहाओ। कहने तू ऐ करिया कर, उस वाहिगुरु दे गुणा दा गाउणा करिया कर। गुण गा, मूल मंत्र गुण ही है, जाप साहब सारी बाणी गुण है। एक ओंकार सारे गुरु ग्रंथ साहिब दे शुरू च लिखिया, एक ओंकार। इस दी सारी व्याख्या सारे मूल मंत्र, सारे मूल मंत्र दी व्याख्या जपजी साहब, सारे जपजी साहब दी व्याख्या गुरु ग्रंथ साहिब च। इस करके ये नाम दी हुई महिमा कथी है, गुरु ग्रंथ साहिब नाम रूप है। उस वाहिगुरु दे गुणा नूं गाउणा करो, जिस करके वह परम निधान हुंदा, वड्डियां खजानियां दा मालक परिपूर्ण परमात्मा नूं प्राप्त कर लईए। जां ते पाईआ परम निधान राव विश्राम दे के कहिंदे ने, क्या जाप क्या तप संजम, क्या वर्त क्या इशनान, जब लग जुगत ना जानिए भाओ भगत भगवान। हुण जदों तक ये जीव भगवान दी प्रेमा भगती विच जुड़ना नहीं जानदा, उदों तक जप करने से की होना, तप करने नाल की होना, संजमों खाण पीण दे संकोच नाल की होना। आखिर इस तरह जी चाह भी नहीं पीते। एक बंदा बड़ा चलाक सीगा, कहना जी तुसी आह खा लो आओ खा लो, अच्छा तो देखो जी चाह भी नहीं पीते। कहने आमलेट खा लेने, कहना वह तो खा लेने, एक बार तो अगले नूं प्रभावित कर लेना, अच्छा तो देखो जी आह भी नहीं खाते। अच्छा फिर ये असं तो आह छड्या होया खाना, असं आह नहीं खाते, आओ नहीं, मैं तो जी आह करदा आओ करदा, भगती तो करदा नहीं। जे भगती नहीं करदा सारा कुछ ठप। कहने ये वर्त रखने नाल की होजू, लो वर्त साढ़े, चलो होर किसी धर्म के लोगों ठीक है प्रचलित, साढ़े गुरसिख तो ऐसे बीबिया जिहड़ियां ने कहने चले वह वर्त रखते असं रख लें। हौली हौली आह एक वर्त करवा चाओ दा के पति लई रखना, बंदे भी रखण लग पे। इस प्रकार लोग ऐसे चक्कर च पैंदे ने, ये समझते भी नाम तो बिना होर थावां ते पता नहीं की बन जाना, कुछ नहीं होना। नाम ही वड्डा वर्त है। संकोच रखना माड़े कम्मां तो, अखां दा वर्त दस्सिया, कन्नां दा वर्त रखना माड़े पासे नहीं लाउणा, यही वर्त हुंदा। अल्पहार सुलभ सी निंद्रा, दया क्षमा क्षमा तन प्रीत, थोड़ा खाना थोड़ा सौना थोड़ा बोलना, यही वर्त रख लो। नाम ज्यादा जपो। इस करके जिदन वर्त रख्या हुंदा उदन सारियां कठियां होकर बहुत गल्लां मारनियां। असीं तां यही कहने वर्त तां यही है जे रखना, पति लई पच्चे जपजी साहब करो, माड़ा मोटा खाना खा के सारा दिन चलो ठीक है, अल्पहार करो, जपजी साहब दे 25 पाठ करो कि मेरे पति की लंबी उम्र होवे, पति की चढ़दी कला लई करने, फिर तो मनिए भी। सो इस करके जे सारे ने गप गपौड़ छड्डी जाने, ध्यान फ्रिज विच पईआं चीजां वल होना, राजे राजे फिर रात नूं खाना, फिर हैजा हो जाता, पेट खराब हो जाता, उहदा की फायदा। इस करके जिहड़ियां लोगों दी बणाईआं होईआं टकौंसले, जे इन्हां वल ज्यादा ध्यान जाता तो जिहड़ी असली गल उधर ध्यान ही नहीं जाता किसी का। संपै देख ना हरखी है, विपत देख ना रोए। कहने हुण इउं करो, बहुते लोग की करते ने, जो बहुता पैसा देखिया हा 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 ही करी जाते ने, शराबा पी बकरे बुला पता नहीं की बन गए। जो विपता पैंदी है फिर चीकां भी उन्हां दी सब तो वड्डियां पैंदियां हुंदियां। कहिंदे बहुती राज विभूति ते दौलत नूं वेख के खुश ना होईए, अते अनेक प्रकार की विपता आई हुई नूं वेख के रोण ना लग जाइए। कहण तो भाव है कि दुखां ते सुखां विच चित बिरती नूं इक्को जिही अडोल अवस्था च रखणा करिए। ज्यों संपै त्यों विपत है, बिद ने रचिया सो होए। ये भाणा मन्नण दीआं पंगतियां ने। कहिंदे जिवें दौलत की हालत है उवें विपता की हालत है, जिवें तेरे कोल दौलत नहीं रही उवें विपता ने कहड़ा फिर रहना। विपता सदा नहीं रहिंदी हुंदी, दौलत भी नहीं सदा रहिंदी। माया दे परछावें तां आउंदे जांदे रहे, आ दिन चढ़ गया रात हो जाणी, रात हो गई फिर कहड़ा रहनी है, फिर दिन आ जाना, दुख आ गया चले जाना, सुख आ गया वह भी चले जाना, सुख भी नहीं सदा रहिंदा। ਫਿਰ ਕੀ ਕਰੀਏ ਕਿ ਨਾਮ ਦਾ ਸੁੱਖ ਸਦਾ ਰਹਿੰਦਾ, ਉਹ ਕਰਿਆ ਕਰੋ। ਨਾਮ ਨੇ ਆਪਾਂ ਨੂੰ ਸਹਾਇਤਾ ਦੇਣੀ ਹੈ। ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ ਸੋ, ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁੱਖ ਭਾਵ ਹੈ ਮੇਰੇ ਮਨਾਂ ਜਪ ਮਨ ਸਤਨਾਮ ਸਦਾ ਸਤਨਾਮ। ਅਲਤ ਪਲਤ ਮੁੱਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮਨ, ਕਿਉਂਕਿ ਫਲ ਬਰ ਦਾਤੇ ਵਾਹਿਗੁਰੂ ਨੇ ਜੋ ਕੁਝ ਰਚਿਆ ਉਹ ਜ਼ਰੂਰ ਹੋ ਕੇ ਹੀ ਰਹਿਣਾ। ਸੋ ਬੜੇ ਬੜੇ ਗਾਇਕ ਨੇ, ਸਾਰਿਆਂ ਨੂੰ ਸੰਕਟ ਆਏ, ਮੁਸੀਬਤਾਂ ਆਈਆਂ, ਪੀਰਾਂ ਪੈਗੰਬਰਾਂ ਨੂੰ ਆਈਆਂ, ਖੁਦ ਸਤਿਗੁਰੂ ਨੇ ਭਾਣਾ ਮੰਨ ਕੇ ਦਿਖਾਇਆ ਦਸਾਂ ਸਰੂਪਾਂ ਨੇ ਆਪਾਂ ਨੂੰ। ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ। ਕਬੀਰ ਜੀ ਕਹਿੰਦੇ ਕਿ ਅਸੀਂ ਸੰਤਾਂ ਦੀ ਸੰਗਤ ਕਰਕੇ ਹੁਣ ਆਪਣੇ ਹਿਰਦੇ ਦੇ ਵਿੱਚ ਇਹ ਜਾਣ ਲਿਆ ਕਿ ਸੇਵਕ ਸੋ ਸੇਵਾ ਭਲੇ ਜਿਹੇ ਘੱਟ ਬਸੈ ਮੁਰਾਰ। ਸੇਵਕ ਉਹੀ ਚੰਗਾ ਜਿਹੜਾ ਭਰੀ ਪ੍ਰਕਾਰ ਸੇਵਾ ਕਰਦਾ ਅਤੇ ਜਿਹਦੇ ਹਿਰਦੇ ਅੰਦਰ ਮੁਰਾਰੀ ਦਾ ਨਾਮ ਵੱਸਦਾ। ਹਿਰਦੇ ਚ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਤੇ ਮੂੰਹ ਨਾਲ ਸੇਵਾ ਨਾਮ ਦੀ, ਹੱਥਾਂ ਨਾਲ ਸੇਵਾ ਸੰਗਤ ਦੀ, ਇਹੀ ਵੱਡੀ ਚੀਜ਼ ਹੁੰਦੀ। ਬਸ ਇਹ ਸਮਝਣ ਵਾਲੀ ਗੱਲ ਹੈ। ਗੌੜੀ ਰੇ ਮਨ ਤੇਰੋ ਕੋਈ ਨਹੀਂ ਖਿੰਚਲੇ ਜਿਨ ਪਾਰ। ਸੋ ਇੱਕ ਲੜਕਾ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਠ ਕਰਕੇ ਕਬੀਰ ਦੇ ਸਤਸੰਗਤ ਵਿੱਚ ਬਿਨਾਂ ਨਾਗਾ ਆਉਂਦਾ ਹੁੰਦਾ ਸੀ। ਉਹ ਜਦੋਂ ਜਵਾਨ ਹੋਇਆ ਤਾਂ ਵਿਆਹ ਹੋ ਜਾਣ ਕਰਕੇ ਇਸਤਰੀ ਦੇ ਪਿਆਰ ਵਿੱਚ ਫਸ ਕੇ ਸਤਸੰਗ ਛੱਡਤਾ। ਪੁੱਤਰ ਧੀਆਂ ਹੋ ਜਾਣ ਕਰਕੇ ਕੁਟੰਬ ਨਾਲੋਂ, ਫਿਰ ਕੁਟੰਬ ਦੀ ਜ਼ਿੰਮੇਵਾਰੀ ਦਾ ਭਾਰ ਹੋ ਪੈ ਗਿਆ। ਫਿਰ ਭਲਾ ਸਤਸੰਗ ਲਈ ਵਿਹਲ ਕਿੱਥੋਂ ਮਿਲਣਾ ਸੀ। ਬਹੁਤ ਸਾਰੇ ਸਮੇਂ ਬਾਅਦ ਇੱਕ ਦਿਨ ਕਬੀਰ ਸਾਹਿਬ ਦਾ ਮੇਲ ਹੋ ਗਿਆ ਤੁਰੇ ਜਾਂਦਿਆਂ। ਉਹ ਪ੍ਰੇਮੀ ਨੇ ਨਮਸਕਾਰ ਕੀਤੀ। ਕਬੀਰ ਨੇ ਕਿਹਾ ਰਾਮ ਰਾਮ ਤਾਂ ਠੀਕ ਆ ਭਾ, ਤੂੰ ਗੁਰਮੁਖਾ ਤੂੰ ਸਤਸੰਗੀ ਸੀ, ਹੁਣ ਸਤਸੰਗ ਵਿੱਚ ਕਿਉਂ ਨਹੀਂ ਆਉਂਦਾ? ਸੋ ਉਹਨੇ ਆਖਿਆ ਮਹਾਰਾਜ ਜੀ ਹੁਣ ਤਾਂ ਵਿਹਲ ਨਹੀਂ ਮਿਲਦਾ, ਰਾਤ ਦਿਨ ਪਰਿਵਾਰ ਦੇ ਪਾਲਣ ਵਿੱਚ ਬਤੀਤ ਹੋ ਜਾਂਦਾ। ਇੰਨੀ ਗੱਲ ਸੁਣ ਕੇ ਕਬੀਰ ਨੇ ਇਹ ਉਪਦੇਸ਼ ਕੀਤਾ। ਨੌਵੇਂ ਪਾਤਸ਼ਾਹ ਕੋਲੇ ਵੀ ਇਸ ਤਰ੍ਹਾਂ ਇੱਕ ਬੱਚਾ ਆਉਂਦਾ ਹੁੰਦਾ ਸੀਗਾ, 20 ਸਾਲ ਦਾ, ਸ਼ਾਦੀ ਹੋਈ ਬਾਬੇ ਬਕਾਲੇ ਦੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗੀ ਆਉਂਦਾ ਨਹੀਂ, ਅੱਜ ਕੱਲ੍ਹ ਮਿਲਿਆ ਇੱਕ ਦਿਨ ਰਸਤੇ 'ਚ, ਸੁਣਾ ਭਾਈ ਹੁਣ ਆਉਂਦਾ ਨਹੀਂ ਜੀ। ਵਿਆਹ ਹੋ ਗਿਆ, ਪਤਨੀ ਬਹੁਤ ਪ੍ਰੇਮ ਕਰਦੀ ਆ, ਮਾਂ ਬਾਪ ਕਰਦੇ। ਮਹਾਰਾਜ ਕਹਿੰਦੇ ਪ੍ਰੀਤਮ ਜਾਣ ਲਿਓ ਮਨ ਮਾਹੀ, ਪ੍ਰੀਤਮ ਵਾਲਾ ਸ਼ਬਦ ਉੱਥੇ ਉਚਾਰਿਆ ਉਹਦੇ ਪ੍ਰਤੀ। ਕਹਿੰਦੇ ਇਹ ਸੰਸਾਰ ਦੇ ਸੁੱਖੇ ਪਤੀ ਪਤਨੀ ਇਹ ਰਿਸ਼ਤੇ ਦਿਖਾਵੇ ਦੇ ਹੁੰਦੇ ਆ, ਪਿਛਲਾ ਲੈਣ ਦੇਣ ਹੁੰਦਾ, ਬੰਦਗੀ ਕਰਿਆ ਕਰ। ਨਾ ਜੀ ਮੈਨੂੰ ਤਾਂ ਬਹੁਤ ਪਿਆਰ ਕਰਦੇ। ਸੋ ਮਹਾਰਾਜ ਨੇ ਫਿਰ ਉੱਥੇ ਕੌਤਕ ਦਿਖਾਇਆ ਸੀ ਘਰੇ ਜਾ ਕੇ। ਕਹਿੰਦੇ ਦਸਮ ਦੁਆਰ 'ਚ ਸਵਾਹ ਚੜਾਉਣੇ ਸਿਖਾ ਤੇ, ਚੜਾ ਕੇ ਸਵਾਸ ਪੈ ਗਿਆ। ਤੋ ਉਸ ਵਕਤ ਸਾਰਿਆਂ ਨੇ ਦੇਖਿਆ ਤਾਂ ਮਰ ਗਿਆ। ਪਤਨੀ ਨੇ ਪੰਜੀਰੀ ਚੰਗੀ ਬਣਾ ਕੇ ਚੂਰੀ ਅੰਦਰ ਰੱਖ ਲਈ ਵੀ ਆਉਣਗੇ ਕਈ ਲੋਕ ਰੋਣੇ ਧੋਣੇ ਵਾਲੇ, ਮੈਂ ਤਾਂ ਭੁੱਖੀ ਮਰ ਜਾਊਂ, ਅੰਦਰ ਜਾ ਕੇ ਚੂਰੀ ਖਾ ਲਿਆ ਕਰੂੰ, ਉਹ ਵੀ ਇਸ ਤਰ੍ਹਾਂ ਕਰੇ। ਚਲੋ ਮੁਕਤੀ ਮੁਕਾਉਂਦੀ ਗੱਲ, ਮਹਾਰਾਜ ਕੋਲ ਪਹੁੰਚੇ ਜੀ। ਤੁਹਾਡਾ ਸੀ ਸੰਗੀ ਸੀ ਮਹਾਰਾਜ ਜੀ, ਤੁਹਾਡਾ ਸਿੱਖ ਸੀ? ਕਹਿੰਦੇ ਹਾਂ ਭਾਈ, ਤਾਂਹੀਓ ਤਾਂ ਉਹਨੂੰ ਕਿਹਾ ਸੀ ਆ ਜਾ ਕਰ, ਉਹ ਤਾਂ ਚੜ੍ਹਾਈ ਕਰ ਗਿਆ ਜੀ, ਜਿਉਂਦਾ ਕਰ ਦਿਓ ਜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਉਹਨੂੰ ਕੌਤਕ ਦਿਖਾਉਣਾ ਸੀ ਵੀ ਦੇਖ ਲਾ ਸੰਗੀ ਤੇਰੇ। ਮਹਾਰਾਜ ਸੱਚੇ ਪਾਤਸ਼ਾਹ ਨੇ ਦੁੱਧ ਦੇ ਵਿੱਚ ਮਿਸ਼ਰੀ ਘੋਲੀ ਉਹਦੇ ਘਰ ਜਾ ਕੇ, ਕਹਿੰਦੇ ਜਿਹੜਾ ਪੀਲੂਗਾ ਚੜ੍ਹਾਈ ਕਰ ਜੂਗਾ ਇਹ ਜਿਉਂਦਾ ਹੋਜੂ। ਪਤਨੀ ਨੂੰ ਕਹਿੰਦੇ ਲੈ ਭਾਈ ਬੇਟਾ ਇਹ ਜਿਉਂਦਾ ਹੋਜੂ, ਤੂੰ ਰੋਂਦੀ ਹੈ? ਕਹਿੰਦੇ ਚਲੋ ਮਹਾਰਾਜ ਕੋਈ ਨਹੀਂ, ਮੈਂ ਐਂ ਕੱਟ ਲੂੰ ਨਡੇਪਾ, ਕੋਈ ਗੱਲ ਨਹੀਂ ਹੁਣ ਜਾਣ ਵਾਲਾ ਚਲਿਆ ਗਿਆ। ਮਾਂ ਨੂੰ ਵੀ ਕਿਹਾ ਉਹਨੇ ਬਿਨਾਂ ਪੀਤਾ, ਕਹਿੰਦੀ ਕੋਈ ਗੱਲ ਨਹੀਂ ਹੁਣ ਜਾਣ ਵਾਲਾ ਚਲਿਆ। ਪਿਓ ਬਿਨਾਂ ਮੰਨਿਆ, ਭੈਣ ਬਿਨਾਂ ਮੰਨੀ, ਭਰਾ ਬਿਨਾਂ ਮੰਨਿਆ। ਮਹਾਰਾਜ ਕਹਿੰਦੇ ਫਿਰ ਅਸੀਂ ਪੀ ਲਈਏ? ਕਹਿੰਦੇ ਹਾਂ ਮਹਾਰਾਜ ਤੁਸੀਂ ਪੀ ਲਓ, ਤੁਹਾਡਾ ਸਿੱਖ ਲੋਕ ਤਾਂ ਇਹੋ ਜਿਹੇ ਆ, ਲੋਕ ਤਾਂ ਕਹਿੰਦੇ ਤੂੰ ਮਰ ਜਾ, ਭਾਵੇਂ ਗੁਰੂ ਵੀ ਹੋਵੇ ਭਾਵੇਂ ਕੋਈ ਵੀ ਹੋਵੇ। ਸੋ ਉਸ ਵਕਤ ਮਹਾਰਾਜ ਨੇ ਦੁੱਧ ਛਕ ਲਿਆ, ਉਹ 'ਚ ਕੀ ਸੀ? ਸਤਿਗੁਰਾਂ ਨੇ ਬਦਾਮ ਰੋਗਨ ਕਸਤੂਰੀ ਕੇਸਰ ਕੱਢ ਕੇ ਉਹਦੇ ਮਸਤਕ ਤੇ ਮਲਿਆ, ਸਵਾਸ ਥੱਲੇ ਲਾ ਲਏ। ਉੱਠ ਕੇ ਬੈਠਾ ਹੋ ਕੇ ਸਤਨਾਮ ਵਾਹਿਗੁਰੂ ਕਹਿ ਕੇ ਸਿੱਧਾ ਮਹਾਰਾਜ ਦੇ ਸਥਾਨ ਵੱਲ ਨੂੰ ਚੱਲ ਪਿਆ। ਸਾਰੇ ਕਹਿੰਦੇ ਉਹ ਪੁੱਤ ਕਿੱਧਰ ਚੱਲਿਆ? ਉਹ ਕਹਿੰਦਾ ਦੇਖ ਲਿਆ ਤੁਹਾਨੂੰ, ਕੋਈ ਮੇਰਾ ਨਹੀਂ, ਐਵੇਂ ਗੱਲਾਂ ਹੀ ਬਣਾਈਆਂ ਹੋਈਆਂ। ਕਹਿੰਦਾ ਉਹ ਮਹਾਰਾਜ ਜੀ ਚੱਲੀਏ, ਬੰਦਗੀ ਚੰਗੀ ਇਹਦੇ ਨਾਲ। ਇਸ ਕਰਕੇ ਉਹ ਹੁਣ ਕਹਿੰਦਾ ਵਿਹਲ ਨਹੀਂ ਮਿਲਦਾ ਜੀ, ਪਰਿਵਾਰ ਪਾਲਣਾ ਜੀ। ਕਬੀਰ ਜੀ ਉਹਨੂੰ ਬਰਾਗ ਦਾ ਉਪਦੇਸ਼ ਦਿੰਦੇ ਆ, ਉਹਦੇ ਰਾਹੀਂ ਸਾਰੀ ਦੁਨੀਆਂ ਨੂੰ ਉਪਦੇਸ਼ ਦਿੰਦੇ। ਉਹ ਘਰਾਂ 'ਚ ਨਾ ਫਸੇ, ਉਹ ਨਿਆਣਿਆਂ 'ਚ ਫਸ ਗਏ, ਤੁਸੀਂ ਕਿੱਥੇ ਫਸ ਗਏ? ਰੱਬ ਦਾ ਨਾਂ ਛੱਡਤਾ, ਨਿਤਨੇਮ ਛੱਡਤਾ, ਤੁਸੀਂ ਸਭ ਕੁਛ ਛੱਡ ਕੇ ਬਹਿ ਗਏ, ਇਹਨਾਂ ਨੇ ਤੁਹਾਨੂੰ ਕੀ ਦੇਣਾ? ਅਰੇ ਮਨ ਤੇਰੋ ਕੋਈ ਨਹੀਂ ਖਿੰਚ ਲੇ ਜਿਨ ਪਾਰ। ਕਹਿੰਦਾ ਪਿਆਰਿਆ ਮਨਾ, ਇਹ ਦੁਨੀਆਂ 'ਚ ਤੇਰਾ ਕੋਈ ਸਹਾਈ ਨਹੀਂ, ਇਸ ਲਈ ਤੂੰ ਇਹਨਾਂ ਸੰਬੰਧੀਆਂ ਦੇ ਪਾਲਣ ਪੋਸ਼ਣ ਦਾ ਭਾਰ ਆਪਣੇ ਉੱਤੇ ਜਿਨ ਹੁੰਦਾ ਹੁਣ ਮਤਾ ਕਿਤੇ ਐਵੇਂ ਖਿੱਚ ਲਵੇਂ ਭਾਵ ਜਿਹਾ ਖਿਆਲ ਨਾ ਕਰਕੇ ਮੈਂ ਪਾਲਦਾ। ਇਹਨਾਂ ਦੀ ਰੋਜ਼ੀ ਰੋਟੀ ਇਹਨਾਂ ਦੇ ਮਸਤਕ 'ਤੇ ਲਿਖੀ ਹੋਈ ਰੱਬ ਨੇ, ਸਭ ਨੂੰ ਰੋਜ਼ੀ ਰੋਟੀ ਦਾ ਮਾਲਕ ਤਾਂ ਉਹ ਹੈ, ਤੂੰ ਐਵੇਂ ਕਰੀ ਜਾਂਦਾ ਕਿ ਮੈਂ ਪਾਲਦਾ ਇਹਨਾਂ ਨੂੰ। ਬਿਰਖ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ। ਜਿਵੇਂ ਪੰਖ ਕੋ ਹੁੰਦਾ ਪੰਛੀਆਂ ਦਾ, ਰਾਤ ਨੂੰ ਦਰਖਤਾਂ ਦੇ ਉੱਤੇ ਵਾਸਾ ਹੁੰਦਾ, ਫਿਰ ਦਿਨ ਚੜੇ ਸਾਰੇ ਆਪੋ ਆਪਣੇ ਰਾਹ ਤੇ ਪੈ ਜਾਂਦੇ ਨੇ। ਇਵੇਂ ਇਹ ਸੰਸਾਰ ਹੈ, ਅਵਸਥਾ ਰੂਪੀ ਰਾਤ ਦੇ ਸੰਯੋਗ ਕਰਕੇ ਜੀਵਨ ਰੂਪੀ ਪੰਛੀ ਸੰਸਾਰ ਰੂਪੀ ਦਰਖਤ ਦੇ ਉੱਤੇ ਆ ਕੇ ਬੈਠਦੇ ਨੇ। ਜਿਸ ਵੇਲੇ ਕਾਲ ਰੂਪੀ ਦਿਨ ਚੜ੍ਹਦਾ ਤਾਂ ਕਰਮਾਂ ਦੇ ਅਨੁਸਾਰ ਜੀਵਾਂ ਰੂਪੀ ਪੰਛੀਆਂ ਦਾ ਝੁੰਡ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਉੱਡ ਜਾਂਦਾ। ਮਹਾਰਾਜ ਨੇ ਜਿਵੇਂ 10-19 ਅੰਗ ਤੇ ਕਿਹਾ ਨਾ, ਬਿਰਖਾ ਹੇਠ ਸਭ ਜਾਂਦੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤੋ ਦੋਤ ਭਇਆ ਉੱਠ ਚੱਲੇ ਜਿਉਂ ਜਿਉਂ ਔਦ ਵਿਹਾਣੀਆਂ। ਤਾਂ ਇਸ ਕਰਕੇ ਕਹਿੰਦੇ ਸਾਰੇ ਇਕੱਠੇ ਹੁੰਦੇ ਆ ਆਪਣੇ, ਜਿਵੇਂ ਬੇੜੀ ਵਿੱਚ ਮਨੁੱਖ ਇਕੱਠੇ ਹੁੰਦੇ ਨੇ ਜਹਾਜ਼ ਚ, ਫਿਰ ਅੱਗੇ ਜਾ ਕੇ ਸਾਰੇ ਉੱਤਰ ਜਾਂਦੇ ਆ, ਪਰ ਲਫ਼ਜ਼ ਅਨੁਸਾਰ ਇਹ ਪਰਿਵਾਰ ਇਕੱਠਾ ਹੁੰਦਾ। ਰਾਮ ਰਸ ਪੀਆ ਰੇ ਜੇ ਰਸ ਬਿਸਰ ਗਏ ਰਸ ਔਰ ਰਹਾਓ। ਇਸੇ ਕਰਕੇ ਪਿਆਰਿਆ ਅਸਾਂ ਤਾਂ ਰਾਮ ਨਾਮ ਰੂਪੀ ਰਸ ਨੂੰ ਪੀਤਾ ਹੈ। ਜਿਸ ਰਾਮ ਨਾਮ ਰੂਪੀ ਅੰਮ੍ਰਿਤ ਰਸ ਦੇ ਪੀਣ ਕਰਕੇ ਬਾਕੀ ਦੇ ਹੋਰ ਸੰਸਾਰਕ ਰਸ ਜਿਹੜੇ ਬਿਸਰ ਗਏ ਭੁੱਲ ਗਏ ਨੇ, ਸੋ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਕਹਿੰਦੇ ਅਜੇ ਇਹਨੂੰ ਇਹ ਉਪਦੇਸ਼ ਕਰ ਹੀ ਰਹੇ ਸੀ ਜੋ ਕਿਸੇ ਨੇ ਆ ਕੇ ਕਿਹਾ, ਮਹਾਰਾਜ ਤੁਹਾਡੀ ਬਰਾਦਰੀ ਵਿੱਚ ਫਲਾਣਾ ਆਦਮੀ ਚੜ੍ਹਾਈ ਕਰ ਗਿਆ, ਆਪ ਜੀ ਜਾ ਕੇ ਅਫਸੋਸ ਕਰਾਓ। ਤਾਂ ਉਸ ਵਕਤ ਕਬੀਰ ਜੀ ਕਹਿਣ ਲੱਗੇ, ਔਰ ਮੂਹੇ ਕਿਆ ਰੋਈ ਐ ਜੋ ਆਪਾ ਥਿਰ ਨਾ ਰਹਾਏ। ਹੋਰਨਾਂ ਦੇ ਮਰਨ ਤੇ ਕੀ ਰੋਣਾ ਜੇ ਅਸੀਂ ਆਪ ਹੀ ਥਿਰ ਨਹੀਂ ਰਹਿਣਾ, ਭਾਵ ਰੋਣ ਦੀ ਕੋਈ ਜ਼ਰੂਰਤ ਨਹੀਂ। ਜੋ ਉਪਜੈ ਸੋ ਬਿਨਸ ਹੈ ਦੁੱਖ ਕਰ ਰੋਵੈ ਬਲਾਏ। ਕਿਉਂਕਿ ਸੰਸਾਰ ਵਿੱਚ ਜੋ ਵੀ ਉਤਪੰਨ ਹੋਇਆ ਉਹਨੇ ਜ਼ਰੂਰ ਮਰ ਜਾਣਾ। ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਕਲ ਜੰਜਾਲ। ਇਹ ਕੋਈ ਅਚਰਕ ਗੱਲ ਨਹੀਂ, ਇਸ ਵਾਸਤੇ ਰੋਣ ਦੀ ਕੋਈ ਲੋੜ ਨਹੀਂ। ਦੁੱਖਾਂ ਨੂੰ ਪਾ ਕੇ ਉਹ ਰੋਵੇ ਜਿਹਨੂੰ ਅਵਿਦਿਆ ਰੂਪੀ ਬਲਾ ਚਿੰਬੜੀ। ਸਾਡੀ ਵਿਦਿਆ ਤਾਂ ਦੂਰ ਹੋ ਚੁੱਕੀ ਹੈ, ਦੁੱਖ ਕਰਕੇ ਸਾਡੀ ਬਲਾ ਰੋਵੇ, ਅਸੀਂ ਕਿਉਂ ਰੋਈਏ। ਦੁੱਖ ਕਰ ਰੋਵੇ ਬਲਾਏ, ਸਾਡੀ ਬਲਾ ਰੋਵੇ ਜਿਹੜੀ ਸਾਨੂੰ ਚਿੰਬੜੀ, ਉਹ ਤਾਂ ਹੁਣ ਗਲੋਂ ਲੈ ਗਈ ਸਾਡੇ ਨਾਮ ਜਪ ਕੇ। ਜੈ ਕੀ ਉਪਜੀ ਤਹਿ ਰਚੀ ਪੀਵਤ ਮਰਦਨ ਲਾਗ। ਸੋ ਇਸ ਪ੍ਰਕਾਰ ਇਹ ਜੈ ਕੀ ਉਪਜੀ ਤਹਿ ਰਚੀ ਪੀਵਤ ਮਰਦਨ ਲਾਗ। ਸੋ ਜੀਵਾਂ ਦੀ ਜਮਾਤ, ਸੋ ਜਿਸ ਜੂਨੀ ਤੋਂ ਉਤਪੰਨ ਹੋਈ ਹੈ, ਸੋ ਜਿਸ ਪ੍ਰਕਾਰ ਜਿਸ ਸਥਾਨ ਤੋਂ ਇਹ ਜੀਵ ਜਨਮ ਲੈਂਦਾ, ਜਵਾਨੀ ਦੀ ਮਸਤੀ ਕਰਕੇ ਫਿਰ ਉਸੇ ਭਾਗ ਜੂਨੀ ਨੂੰ ਭੋਗਣ ਵਿੱਚ ਲੱਗ ਜਾਂਦੀ ਹੈ, ਤੇ ਬਾਲਕ ਅਵਸਥਾ ਜਿਹਨਾਂ ਆਸਰਾ ਦੁੱਧ ਪੀਂਦਾ ਸੀ ਜਵਾਨੀ ਦੇ ਚਾ ਕੇ ਉਹਨਾਂ ਨੂੰ ਮਲਣ ਲੱਗ ਪੈਂਦਾ। ਸੋ ਇਸ ਪ੍ਰਕਾਰ ਕਹਿੰਦੇ ਹਨ, ਕਹਿ ਕਬੀਰ ਚਿੱਤ ਚੇਤਿਆ ਰਾਮ ਸਿਮਰ ਬੈਰਾਗ। ਹੁਣ ਕਬੀਰ ਜੀ ਕਥਨ ਕਰਨੇ, ਪੀਵਤ ਹੁੰਦਾ ਤਿਸ ਪਤੀ ਪਰਮਾਤਮਾ ਦੇ ਮਰਦ ਜੋ ਮਹਾਤਮਾ ਹੈ ਉਹਨਾਂ ਦੇ ਚਰਨੀ ਲੱਗ ਕੇ ਜਿਸ ਪੁਰਸ਼ ਨੇ ਵਿਰਾਗ ਆਦਿਕ ਸਾਧਨਾ ਧਾਰ ਕੇ ਸੋ ਉਸ ਪਰਮਾਤਮਾ ਨੂੰ ਚਿੱਤ ਚ ਯਾਦ ਕੀਤਾ ਚੇਤਿਆ ਹੈ, ਅਤੇ ਬਾਣੀ ਦੁਆਰਾ ਜ਼ੁਬਾਨ ਨਾਲ ਕਹਿਣ ਤੋਂ ਪਾ, ਬਾਣੀ ਦਾ ਮਤਲਬ ਇਹ ਹੁੰਦਾ ਕਈ ਥਾਈ ਕਿ ਰਾਮ 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 ਕੀਤਾ, ਵਾਹਿਗੁਰੂ ਵਾਹਿਗੁਰੂ ਕੀਤਾ ਹੈ। ਉਹ ਜੀਵ ਰੂਪ ਇਸਤਰੀ ਜੈ ਕੀ ਉਪਜੀ ਤਹਿ ਮਿਲੀ, ਕਿੱਥੇ ਗਈ, ਤਹਿ ਗਈ, ਉਸ ਬ੍ਰਹਮ ਤੋਂ ਉਤਪੰਨ ਹੋਈ। ਕਹਿੰਦੇ ਉਸੇ ਵਿੱਚ ਹੀ ਬ੍ਰਹਮ ਦੇ ਵਿੱਚ ਅਭੇਦ ਹੋ ਗਈ। ਜੇ ਤੇ ਉਪਜੋ ਨਾਨਕਾ ਲੀਨ ਤਾਹੇ ਮਹਿਮਾਨ। ਇੱਥੇ ਹੁਣ ਖਰੀਆਂ ਕਰੀਆਂ ਸਾਰੀਆਂ ਸੱਚੀਆਂ ਲਿਖੀਆਂ ਜਾਂਦੀਆਂ ਬਾਣੀ ਚ, ਬਚਨ ਬਿਲਾਸ ਲਿਖੇ ਹੋਏ ਨੇ ਕਿ ਜਿੱਥੋਂ ਪੈਦਾ ਹੁੰਦਾ ਮੁੜ ਕੇ ਉੱਥੇ ਹੀ ਲੱਗ ਜਾਂਦਾ। ਇਸ ਪ੍ਰਕਾਰ ਰਾਗ ਗੌੜੀ ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ। ਪਰਮੇਸ਼ਰ ਦੀ ਪ੍ਰਾਪਤੀ ਜਿਹੜੀ ਆ ਨਾ, ਉਹ ਪਰਮੇਸ਼ਰ ਪ੍ਰਾਪਤੀ ਤੀਬਰ ਇੱਛਾ ਵਾਲਾ ਇੱਕ ਜਗਿਆਸੂ ਕਬੀਰ ਜੀ ਕੋਲ ਆ ਕੇ ਕਹਿੰਦਾ, ਮੈਨੂੰ ਉਹਦੀ ਪ੍ਰਾਪਤੀ ਦਾ ਰਾਹ ਦੱਸੋ। ਇਹ ਗੱਲ ਸੁਣ ਕੇ ਕਬੀਰ ਸਾਹਿਬ ਜੀ ਇਸ ਸ਼ਬਦ ਦੁਆਰਾ ਪਤੀ ਵਰਤ ਧਰਮ ਵਾਲੀ ਇਸਤਰੀ ਦਾ ਦ੍ਰਿਸ਼ਟਾਂਤ ਦੇ ਕੇ ਜਗਿਆਸੂ ਦੀ ਵਿਵਸਥਾ ਕਥਨ ਕਰਦੇ ਹੋ, ਪਰਮੇਸ਼ਰ ਪ੍ਰਾਪਤੀ ਦਾ ਰਾਹ ਦੱਸਦੇ ਆ। ਜਿਸ ਵੇਲੇ ਪਤੀ ਵਰਤ ਧਰਮ ਵਾਲੀ ਔਰਤ ਦਾ ਪਤੀ ਕਿਸੇ ਕੰਮ ਕਾਰ ਨੂੰ ਬਾਹਰ ਚਲਿਆ ਜਾਂਦਾ ਤੇ ਆਪਣੇ ਇਕਰਾਰ ਅਨੁਸਾਰ ਨਹੀਂ ਆਉਂਦਾ, ਸੋ ਉਸ ਵੇਲੇ ਕੀ ਕਰਦੀ ਆ ਉਹ, ਵੀ ਆਉਣਾ ਸੀ ਮੁੜ ਕੇ ਨਹੀਂ ਆਏ। ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ। ਉਹ ਕਾਮਣੀ ਜਿਹੜੀ ਇਸਤਰੀ ਹੁੰਦੀ ਆ ਆਪਣੇ ਪਤੀ ਦੇ ਪੰਥ ਨੂੰ ਜਾਂ ਰਾਹ ਨੂੰ ਕਹਿੰਦੇ ਨਿਹਾਰਾ ਤੋਂ ਭਾਵ ਦੇਖਦੀ ਦਰਵਾਜ਼ੇ 'ਚ ਖੜ ਖੜ ਕੇ, ਹੁਣ ਵੀ ਆਉਂਦਾ ਹੈ ਹੁਣ ਵੀ ਆਉਂਦਾ। ਜਦ ਬਹੁਤ ਸਮਾਂ ਗੁਜ਼ਰ ਜਾਣ 'ਤੇ ਨਹੀਂ ਆਉਂਦਾ ਉਹ, ਫਿਰ ਲੋਚਨ ਅੱਖਾਂ ਵਿੱਚ ਪਾਣੀ ਆ ਜਾਂਦਾ ਉਹਦੇ, ਅਤੇ ਉਹ ਸਾਸਾ ਠੰਡੇ ਹੌਂਕੇ ਲੈਂਦੀ ਹੈ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਵਿਖੇ ਕੋਠੇ ਚੜ੍ਹ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਵੱਲ ਦੇਖਦੇ ਹੁੰਦੇ ਸਨ, ਅਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਭੇਜਿਆ ਹੋਇਆ ਕੋਈ ਸਿੱਖ ਸਾਨੂੰ ਸੱਦਣ ਵਾਸਤੇ ਸ਼ਾਇਦ ਆਉਂਦਾ ਹੋਵੇ, ਸੋ ਜਿਸ ਵੇਲੇ ਕੋਈ ਨਜ਼ਰ ਨਾ ਆਇਆ ਤਾਂ ਉਸ ਵੇਲੇ ਅੱਖਾਂ 'ਚ ਜਲ ਭਰ ਆਇਆ। ਕਿਉਂ ਬਿਸਰੇ ਹੋ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ, ਮੰਦਰ ਚੜ੍ਹ ਕੇ ਪੰਥ ਨਿਹਾਰਾ ਨੈਣ ਨੀਰ ਭਰਿਆ ਹੈ। ਧੰਨ ਗੁਰੂ ਰਾਮਦਾਸ ਸਾਹਿਬ ਨੇਤਰਾਂ ਵਿੱਚੋਂ ਵਿਰਾਗ ਦੇ ਕਾਰਨ ਵੇਲੇ ਹਰ ਵੇਲੇ ਜਲ ਜਾਂਦਾ ਰਹਿੰਦਾ ਸੀ। ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹਿ ਚੱਲੈ ਜੀਉ। ਇੱਥੇ ਪਾਠ ਦਾ ਥੋੜਾ ਧਿਆਨ ਰੱਖਣਾ, ਮੈਂ ਨੀਰ ਵਹੇ ਇੱਕ ਲਾਂ ਲੱਗੀ ਹੋਈ ਹਾਹੇ ਤੇ ਵਹਿ ਚੱਲੈ ਜੀਉ। ਉਹ ਕਈ ਰਾਗੀ ਪੜ੍ਹਨਗੇ ਮੈਂ ਨੀਰ ਵਹਿ ਵਹਿ ਚੱਲੈ ਜੀਉ, ਉਹਨਾਂ ਵਿਚਾਰਿਆਂ ਨੇ ਕਿਹੜਾ ਸੰਥਿਆ ਕੀਤੀ ਹੁੰਦੀ ਹੈ। ਪਹਿਲਾਂ ਸੰਥਿਆ ਕਰਨੀ ਚਾਹੀਦੀ ਹੈ, ਫਿਰ ਕੀਰਤਨ ਸਿੱਖਣਾ ਚਾਹੀਦਾ। 338 ਅੰਗ ਤੇ ਅਗਲੀ ਪੰਕਤੀ ਹੈ, ਹੋਰ ਨਾ ਭੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ। ਉਸ ਪਤੀ ਵਰਤ ਧਰਮ ਵਾਲੀ ਇਸਤਰੀ ਦਾ ਹਿਰਦਾ ਪਤੀ ਤੋਂ ਬਗੈਰ ਹੋਰ ਦੂਜੇ ਪੁਰਸ਼ ਉੱਤੇ ਭੇਜਦਾ ਹੀ ਨਹੀਂ, ਘਰ ਦੇ ਕਿਸੇ ਹੋਰ ਮੈਂਬਰ ਉੱਤੇ ਵੀ ਮਨ ਨਹੀਂ ਭੇਜਦਾ, ਚਾਹੇ ਸਾਰੇ ਘਰ ਚ ਨੇ ਪਰ ਪਤੀ ਵੱਲ ਉਹਦਾ ਧਿਆਨ ਅੰਦਰ ਅੰਦਰ ਜਾਂਦਾ ਹੀ ਰਹਿੰਦਾ। ਸੋ ਜੇ ਜਗ੍ਹਾ ਖਲੋ ਕੇ ਪਤੀ ਨੂੰ ਵੇਖਦੀ ਹੈ ਉਹ ਜਗ੍ਹਾ ਤੋਂ ਪੈਰ ਵੀ ਨਹੀਂ ਖਿਸਕਦਾ, ਕਹਿੰਦੇ ਅੰਦਰ ਆ ਜਾ, ਕਹਿੰਦੇ ਪਤਾ ਨਹੀਂ ਲੇਟ ਹੋ ਗਿਆ ਮੈਂ ਇੰਤਜ਼ਾਰ ਚ ਖੜੀ ਹਾਂ। ਸੋ ਇੱਕ ਹਰ ਹੁੰਦਾ ਪਤੀ, ਹਰੀ ਪਤੀ ਦੇ ਦਰਸ਼ਨ ਦੀ ਆਸਾ ਲੱਗੀ ਰਹਿੰਦੀ ਹੈ ਰੱਬ ਦੇ ਪਿਆਰ ਨੂੰ, ਪੈਰ ਨੂੰ ਪਿੱਛੇ ਨਹੀਂ ਖਿਸਕਾਉਂਦੇ ਭਗਤੀ ਦੇ ਮਾਰਗ ਤੋਂ। ਜੇ 10 ਪਾਠ ਨੇ ਜਪਜੀ ਸਾਹਿਬ ਦੇ 11 ਕਰ ਲੈਣਗੇ 12 ਕਰ ਲੈਣਗੇ, 10 ਦਾ 9 ਨਹੀਂ ਕਰਦੇ। ਟਾਈਮ ਜੇ ਸਵੇਰੇ 3 ਵਜੇ ਉੱਠਣ ਦਾ, 3 ਵਜੇ ਉੱਠਣਾ, ਇਹ ਨਹੀਂ ਕਿ ਹੁਣ 4 ਵਜੇ ਉੱਠਣਾ, 2:45 ਤਾਂ ਉੱਠ ਜਾਣਗੇ, 2:30 ਵਜੇ ਉਹ ਤਾਂ ਠੀਕ ਹੈ। ਉਹ ਫਿਰ ਜਿਨ੍ਹਾਂ ਨੇ ਬਹੁਤ ਕਮਾਈ ਕਰਨੀ ਹੁੰਦੀ ਹੈ ਪੱਕੇ ਹੁੰਦੇ ਨੇ। ਸੋ ਜਿਵੇਂ ਪੱਟੀ ਵਾਲੇ ਰਾਜੇ ਦੀ ਸਪੁੱਤਰੀ ਰਜਨੀ ਦੀ ਹਾਲਤ ਹੋਈ ਸੀ, ਜਦੋਂ ਆਪਣੇ ਲੂਲੇ ਪਤੀ ਨੂੰ ਖਾਰੇ ਵਿੱਚ ਬਿਠਾ ਕੇ ਤੁੰਗ ਪਿੰਡ 'ਚ ਗਈ, ਉੱਥੋਂ ਰੋਟੀ ਮੰਗ ਕੇ ਆਈ ਤਾਂ ਵੇਖਿਆ ਮੇਰਾ ਪਤੀ ਤਾਂ ਕੋਈ ਹੈ ਹੀ ਨਹੀਂ, ਹੋਏ ਤਾਂ ਹੋਰ ਹੀ ਕੋਈ ਬੈਠਾ ਮੇਰੀ ਟੋਕਰੀ ਤੇ ਸੁੰਦਰ ਬੰਦਾ। ਉਹ ਕਹੇ ਇਸ ਪਦਰੇ ਮੈਂ ਤੇਰਾ ਹੀ ਪਤੀ ਹਾਂ, ਪਰ ਉਹ ਰਜਨੀ ਦਾ ਹਿਰਦਾ ਭਿੱਜਿਆ ਨਾ, ਕਹੇ ਨਾ। ਸੋ ਪੈਰ ਵੀ ਨਾ ਉੱਥੋਂ ਖਿਸ ਕੇ ਅੱਗੇ ਨੂੰ, ਕਿਉਂਕਿ ਉਹਨੂੰ ਇੱਕ ਪਤੀ ਦੇ ਦਰਸ਼ਨ ਦੀ ਆਸਾ ਲੱਗ ਰਹੀ ਸੀ। ਇਸ ਪ੍ਰਕਾਰ ਹੈ, ਉਡੋ ਨਾ ਕਾਗਾ ਕਰ ਬੇਗ ਮਿਲੀ ਜੈ ਆਪਣੇ ਰਾਮ ਪਿਆਰੇ ਰਹਾਓ। ਉੱਥੇ ਖਲੋਤੀ ਹੋਈ ਸ਼ਗਨ ਮਨਾਉਂਦੀ ਹੈ, ਕਾਲੇ ਕਾਉਂ ਤੁਸੀਂ ਉੱਡਦੇ ਕਿਉਂ ਨਹੀਂ, ਉੱਡ ਜਾਓ, ਜੇ ਤੁਸੀਂ ਉੱਡ ਜਾਓਗੇ ਤਾਂ ਬੇਗ ਹੁੰਦਾ ਸ਼ੀਘਰ ਹੀ ਮੈਂ ਆਪਣੇ ਪਿਆਰੇ ਪਤੀ ਨੂੰ ਮਿਲ ਪਵਾਂਗੀ, ਭਾਵ ਜਗਿਆਸੂ ਕਹਿੰਦੇ ਨੇ। ਕਾਵਾਂ ਦੇ ਉਡਾਉਣ ਦਾ ਪ੍ਰਸੰਗ ਅੱਗੇ ਜਾ ਕੇ ਵੀ ਲਿਖਿਆ, ਕਾਗ ਉਡਾਵਤ ਪੂਜਾ ਪਿਰਾਨੀ ਕਹਿ ਕਬੀਰੇ ਕਥਾ ਸਰਾਨੀ। ਰੱਬ ਦੇ ਪਿਆਰੇ ਵੀ ਕਹਿੰਦੇ ਨੇ। ਹੁਣ ਦਾ ਦ੍ਰਿਸ਼ਟਾਂਤ ਕਿਵੇਂ ਹੈ, ਕਹਿੰਦੇ ਹੁਣ ਦ੍ਰਿਸ਼ਟਾਂਤ ਇਸ ਪ੍ਰਕਾਰ ਦਿੰਦੇ ਨੇ, ਇਸੇ ਤਰ੍ਹਾਂ ਜਗਿਆਸੂ ਰੂਪ ਇਸਤਰੀ ਪਰਮੇਸ਼ਰ ਪਤੀ ਦੀ ਭਗਤੀ ਤੇ ਗਿਆਨ ਰੂਪੀ ਪੰਥ ਨਿਹਾਰਾ ਜੋ ਹੁੰਦਾ ਰਸਤੇ ਨੂੰ ਦੇਖਦੀ ਹੈ, ਅਤੇ ਬੁੱਧੀ ਰੂਪੀ ਨੇਤਰਾਂ ਚ ਵਿਰਾਗ ਰੂਪੀ ਜਲ ਭਰਦੀ ਹੈ, ਤੇ ਕਿਧਰੇ ਵਿਰਾਗ ਵਿੱਚ ਨਿਊਨਤਾ ਘਾਟ ਨਾ ਹੋ ਜਾਏ ਭਾਵ ਤੇ ਉਸਾਸਾ ਠੰਡੇ ਹੋ ਕੇ ਕਿਹੜੇ ਭਰਦੀ ਹੈ, ਪ੍ਰਾਰਥਨਾ ਕਰਦੀ ਹੈ, ਲੰਮੇ ਸਾਹ ਲੈ ਕੇ ਅਫਸੋਸ ਕਰਦੀ ਹੈ, ਉਰਨਾ ਭੀਜਾ ਪਰਮੇਸ਼ਰ ਪਤੀ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤਾ ਪੀਰ ਪੈਗੰਬਰ ਇੱਧਰ ਉੱਧਰ ਕਿਤੇ ਉਹਦਾ ਹਿਰਦਾ ਨਹੀਂ ਭੇਜਦਾ, ਮਨ ਬੁੱਧੀ ਰੂਪ ਪੈਰ ਨਹੀਂ ਖਿਸਕਦਾ, ਕਿਉਂਕਿ ਪਤੀ ਪਰਮੇਸ਼ਰ ਦੇ ਦਰਸ਼ਨ ਦੀ ਆਸਾ ਲੱਗ ਰਹੀ ਹੈ। ਸ਼ਗਨ ਮਨਾਉਂਦੀ ਹੈ, ਇਹ ਕਾਮ ਆਦਿਕ ਰੂਪੀ ਕਾਲੇ ਕਾਉਂ, ਇਹ ਕਾਮ ਕਰੋ ਲੋਹ ਮੋਹੰਕਾਰ, ਤੁਸੀਂ ਉੱਡਦੇ ਕਿਉਂ ਨਹੀਂ, ਉੱਡ ਜਾਓ, ਜਿਸ ਕਰਕੇ ਮੈਂ ਆਪਣੇ ਪਿਆਰੇ ਰਾਮ ਪਤੀ ਨੂੰ ਸ਼ੀਘਰ ਹੀ ਮਿਲਣਾ ਕਰਾਂ। ਜਿਵੇਂ ਉਡੋ ਨਾ ਕਾਗਾ ਕਰ ਇਹ ਕਾਲੇ ਕੇਸੋ, ਤੁਸੀਂ ਉਡੋ ਨਾ, ਤਾਂ ਕਿ ਮੈਂ ਜਵਾਨੀ ਅਵਸਥਾ ਵਿੱਚ ਹੀ ਆਪਣੇ ਪਿਆਰੇ ਰਾਮ ਪਤੀ ਪਰਮਾਤਮਾ ਨੂੰ ਬੇਗ ਹੁੰਦਾ ਜਲਦੀ ਮਿਲ ਲਵਾਂ। ਇਹ ਦੋਏ ਨੈਨਾ ਮਤ ਸ਼ੋਹ ਪਿਰ ਦੇ ਦੇਖਣ ਕੀ ਆ, ਜਿਵੇਂ ਫਰੀਦ ਜੀ ਨੇ ਕਿਹਾ ਕਾਂਗਾ ਕਰਕ ਢੰਡੋਲਿਆ ਸਗਲਾ ਖਾਇਆ ਮਾਸ, ਉੱਥੇ ਵੀ ਕਾਮ ਕ੍ਰੋਧ ਆਦਿਕ ਨੂੰ ਕਹਿੰਦੇ ਨੇ। ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ। ਹੁਣ ਕਬੀਰ ਜੀ ਕਥਨ ਕਰਦੇ ਨੇ, ਜੀਵਨ ਪਦਵੀ ਦੀ ਪ੍ਰਾਪਤੀ ਵਾਸਤੇ ਹਰੀ ਦੀ ਭਗਤੀ ਕਰੋ। ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ। ਇੱਕ ਨਾਰਾਇਣ ਦੇ ਨਾਮ ਦਾ ਆਸਰਾ ਲਓ, ਅਤੇ ਜਿਹੜਾ ਰਾਮ ਪਰਮਾਤਮਾ ਦਾ ਨਾਮ ਹੈ ਨਾ, ਜੇਵਾ ਦੇ ਨਾਲ ਰਾਮ ਨਾਮ ਨੂੰ ਰਵੀਜਾ ਹੁੰਦਾ, ਉਚਾਰਨਾ ਕਰੋ। ਰਾਗ ਗੌੜੀ 11ਵੀਂ, ਗੌੜੀ 11 ਦਾ ਭਾਵ ਹੈ ਕਿ 11ਵੇਂ ਘਰ ਵਿੱਚ ਇਹ ਗੌੜੀ ਗਾਇਨ ਕਰਨੀ ਹੈ। ਇੱਕ ਕ੍ਰਿਸ਼ਨ ਉਪਾਸਕ ਭਗਤ ਨੇ ਕਬੀਰ ਜੀ ਪਾਸ ਆ ਕੇ ਕਿਹਾ, ਕਿਰਪਾ ਕਰਕੇ ਕੋਈ ਕ੍ਰਿਸ਼ਨ ਭਗਵਾਨ ਦੀ ਲੀਲਾ ਤਾਂ ਸੁਣਾਓ। ਤਾਂ ਉਸ ਵਕਤ ਕਬੀਰ ਜੀ ਕਹਿੰਦੇ, ਦੇਖੋ ਕ੍ਰਿਸ਼ਨ ਤਾਂ ਨਾਮ ਪਰਮਾਤਮਾ ਦਾ ਹੀ ਹੈ, ਪਰ ਜਿਹੜੀ ਕ੍ਰਿਸ਼ਨ ਜੀ ਨੇ ਲੀਲਾ ਰਚੀ ਉਹ ਵੀ ਸੁਣਾ ਦਿੰਦੇ, ਪਰ ਤੈਨੂੰ ਅਸਲੀ ਅੰਤਰੀਪ ਭਾਵ ਵੀ ਸੁਣਾ ਦਿਆਂਗੇ, ਅਸਲ ਜਾਣਾ ਕਿੱਥੇ। ਇਹ ਗੱਲ ਸੁਣ ਕੇ ਕਬੀਰ ਜੀ ਕਹਿੰਦੇ, ਆਸ ਪਾਸ ਕਨ ਤੁਰਸੀ ਕਾ ਬਿਰਵਾ ਮਾਝ ਬਨਾਰਸ ਗਾਉ ਰੇ। ਕਹਿੰਦੇ ਜਿਸ ਦੇ ਆਸ ਪਾਸ ਆਲੇ ਦੁਆਲੇ ਚਾਰੋਂ ਤਰਫ ਘਣੇ ਹੁੰਦੇ ਨੇ, ਬਹੁਤੇ ਤੁਲਸੀ ਦੇ ਬੂਟੇ ਨੇ, ਸੋ ਉਹਦੇ ਮਾਝ ਹੁੰਦਾ ਵਿੱਚ ਇੱਕ ਬਨਾਰਸ ਗਾਉ ਰੇ, ਸੋ ਬਰਸਾਨਾ ਨਾਮੇ ਪਿੰਡ ਹੈ। ਉਹ ਆਕਾ ਸਰੂਪ ਦੇਖ ਮੋਹੀ ਗੁਆਰਨ ਮੋਕਾ ਛੋੜ ਨਾ ਆਓ ਨਾ ਜਾਹੂ ਰੇ। ਉਹ ਬਰਸਾਨੇ ਪਿੰਡ ਦੇ ਰਹਿਣ ਵਾਲੀ ਗੁਆਰਨ ਗੋਪੀ ਰਾਧਿਕਾ ਜਿਹੜੀ ਸੀ, ਉਹ ਕ੍ਰਿਸ਼ਨ ਦੇ ਸੁੰਦਰ ਸਰੂਪ ਨੂੰ ਵੇਖ ਕੇ ਮੋਹਿਤ ਹੋ ਗਈ, ਤੇ ਕਹਿੰਦੀ ਕਿ ਹੁਣ ਆਪ ਮੈਨੂੰ ਛੱਡ ਕੇ ਹੋਰ ਕਿਧਰੇ ਨਾ ਜਾਓ। ਤੋਹੇ ਚਰਨ ਮਨ ਲਾਗੋ ਸਾਰਿੰਗ ਧਰ ਸੋ ਮਿਲੈ ਜੋ ਬੜ ਭਾਗੋ ਰਹਾਓ। ਇਹ ਸਾਰਿੰਗ ਨਾਮੇ ਧਨਖ ਨੂੰ ਧਾਰਨ ਵਾਲੇ ਸਵਾਮੀ ਜੀ ਆਪ ਦੇ ਚਰਨਾਂ ਚ ਮੈਂ ਦਾਸੀ ਦਾ ਜਿਹੜਾ ਮਾਨ ਲੱਗ ਗਿਆ, ਇਹ ਸੱਚ ਹੈ ਕਿ ਆਪ ਨੂੰ ਉਹੀ ਮਿਲ ਸਕਦਾ ਜਿਹਦੇ ਵੱਡੇ ਭਾਗ ਹੋਣ। ਆਪ ਦੇ ਨਾਲ ਮਿਲ ਕੇ ਮੈਂ ਵੀ ਅੱਜ ਵਡਭਾਗਣ ਹੋਈ ਹਾਂ। ਵਿਸ਼ਰਾਮ ਦੇ ਕੇ ਕਹਿੰਦੇ, ਬਿੰਦਰਾਬਾਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ। ਇਹ ਮਨ ਦੇ ਹਰਨ ਵਾਲੇ ਮਨੋਹਰ ਸੁੰਦਰ ਬਿੰਦਰਾ, ਸੋ ਬਿੰਦਰਾਬਨ ਵਿਖੇ ਗਊਆਂ ਦੇ ਚਰਾਉਣ ਵਾਲੇ, ਜਾ ਕਾ ਠਾਕੁਰ ਤੂੰ ਸਾਰਿੰਗ ਧਰ ਮੋਹੇ ਕਬੀਰਾ ਨਾ ਉਰੇ। ਸਾਰਿੰਗ ਨਾਮੇ ਧਨਖ ਦੇ ਧਾਰਨ ਵਾਲੇ ਕ੍ਰਿਸ਼ਨ ਜੀ, ਜਿਸ ਰਾਧ ਕਰੇ ਸਵਾਮੀ ਤੁਸੀਂ ਆਪ ਹੋ, ਉਸੇ ਪ੍ਰਕਾਰ ਮੈਂ ਕਬੀਰ ਦਾ ਨਾਮ ਵੀ ਸਫਲ ਕਰੋ। ਕਹਿੰਦੇ ਇਹਦਾ ਅੰਤਰੀ ਭਾਵ ਭਗਤਾਂ ਨੂੰ ਸੁਣਾਉਂਦੇ ਹੋਏ ਕਹਿੰਦੇ ਨੇ, ਆਸ ਪਾਸ ਕਨ ਤੁਸੀ ਕਾ ਬਿਰਵਾ ਮਾਝ ਬਨਾਰਸ ਗਾਉਰੇ। ਜੇ ਸੰਤ ਕਰਨ ਦੇ ਆਲੇ ਦੁਆਲੇ ਘਨ ਹੁੰਦਾ, ਬਹੁਤੇ ਹੁੰਦੇ, ਤੁਰਸੀ ਹੁੰਦਾ, ਤੁਲਤਾ ਸਰੀਖੇ ਵਿਰਾਗ ਵਿਵੇਕ ਕਰਨਾ ਮੈਤਰੀ ਮੋਤਾ ਪੇਖੇ ਆਦਿਕ, ਇੱਕੋ ਜਿਹੇ ਬਿਰਵਾ ਹੁੰਦੇ ਬੂਟੇ ਲੱਗੇ ਹੋਏ ਨੇ, ਉਹ ਸੰਤ ਕਰਨ ਦੇ ਵਿੱਚ ਜੋ ਰਸ ਦਾ ਜਿਹੜਾ ਗਾਉਂ ਹੁੰਦਾ ਨਾ, ਪਿੰਡ ਸਾਖੀ ਚੇਤਨ ਬਣਿਆ ਹੋਇਆ, ਰਸ ਦਾ ਗਾਉਂ ਸਾਖੀ ਚੇਤਨ ਪਰਮਾਤਮਾ ਅੰਦਰ, ਪਰਮਾਤਮਾ ਹਿਰਦੇ ਚ, ਬਹੁਤ ਡੂੰਘਾ ਉਪਦੇਸ਼ ਹੈ ਇਹ। ਵਾਕਾ ਸਰੂਪ ਦੇਖ ਮੋਹੀ ਗੁਆਰਨ ਮੋਹ ਕੋ ਛੋੜ ਨਾ ਆਓ ਨਾ ਜਾਹੂਰੇ। ਉਸ ਸਾਖੀ ਚੇਤਨ ਦੇ ਸੋਹਣੇ ਸਰੂਪ ਨੂੰ ਵੇਖ ਕੇ ਗੁਆਰਨ ਹੁੰਦਾ ਬੁੱਧੀ, ਗਵਾਲਣ, ਬੁੱਧੀ ਮੋਹਿਤ ਹੋ ਗਈ। ਫਿਰ ਬੁੱਧੀ ਇਸ ਪ੍ਰਕਾਰ ਆਖਦੀ, ਮੈਨੂੰ ਛੱਡ ਕੇ ਕਿਧਰੇ ਨਾ ਜਾਓ ਤੇ ਆਓ ਨਾ ਆਓ, ਭਾਵ ਕਿ ਇੱਕ ਮੈਨੂੰ ਹੀ ਪ੍ਰਕਾਸ਼ ਦੇ ਰਹੋ, ਹੇ ਮੇਰੇ ਸਾਖੀ ਚੇਤਨ ਆਤਮਾ। ਬੁੱਧੀ ਬੇਨਤੀ ਕਰਦੀ, ਸਾਖੀ ਚੇਤਨ ਆਤਮਾ ਜਿਹੜੀ ਸਾਡੇ ਅੰਦਰ ਜੀਵ ਆਤਮਾ ਹੈ, ਆਤਮਾ ਨੂੰ ਬੇਨਤੀ ਕਰਦੀ ਹੈ, ਮੈਨੂੰ ਵਿਵੇਕ ਬੁੱਧੀ ਬਖਸ਼ੋ ਜੀ, ਮੈਨੂੰ ਇਹੋ ਜਿਹਾ ਪ੍ਰਕਾਸ਼ ਦਿਓ ਤਾਂ ਮੰਦ ਬੁੱਧੀ ਨਾ ਹੋਵੇ ਮੇਰੀ। ਤੋਹੇ ਚਰਨ ਮਨ ਲਾਗੋ ਸਾਰਿੰਗ ਧਰ ਸੋ ਮਿਲੈ ਜੋ ਬੜਭਾਗੋ ਰਹਾਉ। ਸ਼ੁੱਧ ਬੁੱਧੀ ਆਖਦੀ ਹੈ, ਸਾਰਿੰਗ ਅਨਾਤਮ ਵਰਗ ਸੰਸਾਰ ਧਾਰਨ ਵਾਲੇ ਚਰਨ ਹੁੰਦਾ ਵੇਦਾਂ ਕਰਕੇ ਪ੍ਰਤਿਪਾਦਿਆ, ਮਨ ਹੁੰਦਾ ਸ਼੍ਰੋਮਣੀ ਸਾਖੀ ਚੇਤਨ, ਇਹ ਵਾਹਿਗੁਰੂ ਮੇਰਾ ਪ੍ਰੇਮ ਆਪ ਦੇ ਚਰਨ ਵਿੱਚ ਲੱਗ ਰਿਹਾ, ਆਪ ਜੀ ਨੂੰ ਮਿਲਦਾ ਉਹੀ ਹੈ ਜੋ ਵੱਡਿਆਂ ਭਾਗਾਂ ਵਾਲਾ ਹੁੰਦਾ। ਬਿੰਦਰਾਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ। ਬਿੰਦਰਾ ਹੁੰਦਾ ਸਮੂਹ ਗੁਣਾ ਕਰਕੇ ਬਣਿਆ ਹੋਇਆ ਜੋ ਇੱਕ ਮਨੋਹਰ ਹੁੰਦਾ, ਸੁੰਦਰ ਅੰਤਕਰਨ ਰੂਪੀ ਬਿੰਦਰਾਬਨ ਹੈ, ਉਹਦੇ ਵਿੱਚ ਮਨ ਹਰਨ ਜੋ ਕ੍ਰਿਸ਼ਨ ਸਾਖੀ ਚੇਤਨ ਹੈ, ਪਰਮਾਤਮਾ ਦਾ ਨਾਮ ਕ੍ਰਿਸ਼ਨ ਹੈ, ਸਾਖੀ ਚੇਤਨ ਹੈ, ਜਿਸ ਵਿੱਚ ਕ੍ਰਿਸ਼ਤਾਈ ਨਹੀਂ, ਕ੍ਰਿਸ਼ਤਾਈ ਹੁੰਦਾ ਕਮਜ਼ੋਰ ਹੋਣਾ ਕੱਟੇ ਜਾਣਾ, ਤੋ ਨਹੀਂ ਹੈ, ਕਹਿੰਦੇ ਉਹੀ ਉਹ ਕਹਿੰਦੇ ਗਾਊ ਹੁੰਦਾ, ਇੰਦਰੀਆਂ ਨੂੰ ਵਿਚਰਾ ਰਿਹਾ, ਭਾਵ ਸੱਤਾ ਸਵੁਰਤੀ ਦੇ ਰਿਹਾ। ਅਸਲ ਵਿੱਚ ਗਊ ਨਾਮ ਇੰਦਰੀਆਂ ਦਾ ਵੀ ਹੈ, ਮਨ ਹੈ, ਸਾਖੀ ਚੇਤਨ ਹੈ, ਸਾਖੀ ਚੇਤਨ ਅੰਦਰ ਬੈਠਾ ਬੁੱਧੀ ਨੂੰ ਚਲਾਉਂਦਾ, ਮਨ ਨੂੰ ਚਲਾਉਂਦਾ, ਇੰਦਰੀਆਂ ਰੂਪੀ ਗਊਆਂ ਨੂੰ ਚਲਾਉਂਦਾ। ਸੋ ਇਸ ਕਰਕੇ ਹੈ, ਜਾ ਕਾ ਠਾਕੁਰ ਤੂੰ ਹੀ ਸਾਰਿੰਗ ਧਰ ਮੋਹਿ ਕਬੀਰਾ ਨਾਉਰੇ। ਹੁਣ ਚਿਦਾ ਭਾਸ਼ ਆਖਦਾ, ਇਹ ਸਾਰਿੰਗ ਧਰ ਅਨਾਤਮ ਵਰਗ ਸੰਸਾਰ ਦੇ ਧਾਰਨ ਵਾਲੇ ਸਾਖੀ ਚੇਤਨ, ਜਿਸ ਸ਼ੁੱਧ ਬੁੱਧੀ ਦਾ ਤੂੰ ਠਾਕੁਰ ਹੈ, ਉਸ ਵਾਂਗੂ ਮੈਨੂੰ ਵੀ ਸਫਲ ਕਰ ਦਿਓ, ਕਿਉਂਕਿ ਆਪ ਦਾ ਨਾਮ ਵੀ ਕਬੀਰ ਹੈ ਤੇ ਮੇਰਾ ਨਾਮ ਵੀ ਕਬੀਰ ਹੈ। ਤੁਸੀਂ ਆਪਣੇ ਨਾਮ ਦੀ ਲੱਜਾ ਜ਼ਰੂਰ ਰੱਖੋ, ਆਪ ਵੀ ਪ੍ਰਕਾਸ਼ ਕਰਨ ਵਾਲੇ ਹੋ, ਮੈਂ ਵੀ ਪ੍ਰਕਾਸ਼ ਕਰਨ ਵਾਲਾ। ਜਿਵੇਂ ਸ਼ਮਸ਼ ਤਬਰੇਜ਼ ਨੇ ਸੂਰਜ ਨੂੰ ਕਿਹਾ ਸੀ ਕਿ ਮੇਰਾ ਨਾਮ ਸ਼ਮਸ਼ ਹੈ ਤੇ ਤੇਰਾ ਨਾਮ ਵੀ ਸ਼ਮਸ਼ ਹੈ, ਤੂੰ ਨੀਚੇ ਹੋ ਕੇ ਮੱਛੀ ਨੂੰ ਭੁੰਨ ਦੇ, ਉਸੇ ਵੇਲੇ ਸੂਰਜ ਨੇ ਨੀਵੇਂ ਹੋ ਕੇ ਸ਼ਮਸ਼ ਤਬਰੇਜ਼ ਦਾ ਕੰਮ ਕਰ ਦਿੱਤਾ। ਇਸੇ ਕਰਕੇ ਮੁਲਤਾਨ ਵਿੱਚ ਗਰਮੀ ਬਹੁਤ ਪੈਂਦੀ ਹੈ, ਸੋ ਇਹਦੀ ਸਾਖੀ ਜਿਹੜੀ ਆ ਉਹ ਬਹੁਤ ਲੰਬੀ ਹੋਣ ਕਰਕੇ ਫੇਰ ਕਿਤੇ ਵਿਚਾਰਾਂਗੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਗੌੜੀ ਪੂਰਬੀ ਬਾਰਵੀਂ, ਇਸ ਗੌੜੀ ਨੂੰ ਬਾਰਵੇਂ ਘਰ ਚ ਗਾਉਣਾ, ਇਹ ਸ਼ਬਦ ਦੁਆਰਾ ਪਖੰਡ ਦੀ ਨਿਖੇਧੀ ਕਰਦੇ ਹੋਏ ਕਹਿੰਦੇ ਨੇ, ਵਿਪਲ ਬਸਤਰ ਕੇਤੇ ਹੈ ਪਹਿਰੇ ਕਿਆ ਬਾਨ ਮੱਧੇ ਬਾਸਾ। ਵਿਪਲ ਹੁੰਦਾ ਬਲਕਲ, ਭੋਜ ਪੱਤਰ ਨੂੰ ਕਹਿੰਦੇ ਨੇ, ਕਹਿੰਦੇ ਭੋਜ ਪੱਤਰ ਆਦਿਕਾਂ ਦੇ ਕੱਪੜੇ ਕਿਤਨੇ ਹੀ ਪਹਿਨ ਲਏ ਤਾਂ ਕੀ ਹੋ ਗਿਆ, ਤੇ ਗਲ ਵਿੱਚ ਵਾਸਾ ਕਰ ਲਿਆ ਤੇ ਇੱਕ ਤਾਂ ਕੀ ਹੋ ਗਿਆ ਜੇ, ਇਸ ਕਰਕੇ ਜੰਗਲ ਚ ਚਲੇ ਗਏ ਤਾਂ ਕੀ, ਬਨਹਿ ਬਸੇ ਕਿਉਂ ਪਾਈ ਹੈ, ਜੋ ਲੋ ਮਨੋ ਨਾ ਤਜੇ ਬਕਾਰ। ਕਹਾ ਪਿਆ ਨਰ ਦੇਵਾ ਧੋਖੇ ਕਿਆ ਜਲ ਬੋਰਿਓ ਗਿਆਤਾ। ਕੀ ਹੋਇਆ ਜੇ ਮਨੁੱਖ ਨੂੰ ਧੂਪ ਧਕਾ ਕੇ ਪੂਜਾ ਦੀ ਸਮੱਗਰੀ ਅੱਗੇ ਰੱਖ ਕੇ ਦੇਵਤਿਆਂ ਨੂੰ ਧੋਖੇ ਨਾਲ ਪੂਜ ਲਿਆ, ਧੋਖਾ ਹੀ ਦਿੰਦਾ ਰੱਬ ਨੂੰ, ਅੰਦਰ ਕੁਛ ਹੋਰ ਹੁੰਦਾ, ਅਤੇ ਗੰਗਾ ਆਦਿਕ ਪਵਿੱਤਰ ਨਦੀਆਂ ਵਿੱਚ ਗਿਆਤਾ ਸਰੀਰ ਨੂੰ ਡੋਲਿਆ, ਫਿਰ ਕੀ ਹੋ ਗਿਆ, ਤੀਰਥਾਂ ਵਿੱਚ ਇਸ਼ਨਾਨ ਕਰ ਲਿਆ ਤਾਂ ਕੀ ਹੋ ਗਿਆ, ਨਾਮ ਤਾਂ ਜਪਿਆ ਨਹੀਂ ਹੈ। ਦੇਤੇ ਹੈ ਭਗਵਾਨ ਕੋ ਧੋਖੇ, ਕਹਿੰਦਾ ਭਗਵਾਨ ਨੂੰ ਧੋਖੇ ਦਿੰਦੇ ਆ, ਇਨਸਾਨ ਕੋ ਕਿਆ ਛੋੜੇਂਗੇ, ਬੰਦੇ ਨੂੰ ਕੀ ਛੱਡਣਗੇ ਲੋਕ, ਤਾਂ ਰੱਬ ਨੂੰ ਧੋਖੇ ਦੇਈ ਜਾਂਦੇ, ਧੂਫਾਂ ਦੇ ਕੇ ਕਿਤੇ ਰੱਬ ਖੁਸ਼ ਹੁੰਦਾ। ਜੀਰੇ ਜਾਹੇਗਾ ਮੈਂ ਜਾਣਾ ਆਪਗਤ ਸਮਝ ਆਨਾ। ਕਹਿੰਦੇ ਇਹ ਜੀਵ ਮੈਂ ਜਾਣ ਲਿਆ ਕਿ ਤੂੰ ਇਸ ਸੰਸਾਰ ਤੋਂ ਵਿਗਤਾ ਚਲਿਆ ਜਾਏਗਾ, ਇਸ ਲਈ ਇਹ ਆਨਾ ਹੁੰਦਾ ਅਗਿਆਤ ਜੀਵ, ਤੂੰ ਉਸ ਅਵਗਤ ਪਰਮੇਸ਼ਰ ਨੂੰ ਸਮਝਣਾ ਕਰ। ਅਵਗਤ ਨਾਮ ਪਰਮੇਸ਼ਵਰ ਜੀ ਪ੍ਰਾਪਤ ਹੁੰਦੀ ਕਠਿਨ ਪ੍ਰਾਪਤੀ ਆਬ ਗਤ ਗਤ ਪ੍ਰਾਪਤੀ ਅਬ ਬੜੀ ਕਠਿਨ ਹੈ ਜਿਹਦੀ ਜਤ ਜਤ ਦੇਖੋ ਬਹੁਰ ਨਾ ਪੇਖੋ ਸੰਗ ਮਾਇਆ ਲਪਟਾਨਾ ਰਹਾਓ ਜਿਸ ਮਾਇਆ ਨਾਲ ਤੂੰ ਚਿੰਬੜਿਆ ਪਿਆ ਨਾ ਉਹ ਮਾਇਆ ਦੇ ਆਨੰਦ ਵਿੱਚ ਇੱਕ ਵਾਰ ਜਿੱਧਰ ਜਿੱਧਰ ਦੇਖੀਦਾ ਦੇਖਦੇ ਹਨ ਕਹਿੰਦੇ ਸਮਾਂ ਪਾ ਕੇ ਫਿਰ ਉਸ ਤਰਫ਼ ਦੇਖਣ ਵਿੱਚ ਨਹੀਂ ਆਉਂਦੇ ਜਤ ਜਿਤ ਦੇਖੋ ਬਹੁਰ ਨਾ ਪੇਖੋ ਸੰਗ ਮਾਇਆ ਲਪਟਾਨਾ ਜਿਸ ਮਾਇਆ ਨਾਲ ਨੂੰ ਚਿੰਬੜਿਆ ਪਿਆ ਨਾ ਤੂੰ ਉਹ ਮਾਇਆ ਦੇ ਆਨੰਦ ਇੱਕ ਵਾਰ ਜਿੱਧਰ ਜਿੱਧਰ ਦੇਖੀ ਦੇ ਸਮਾਂ ਪਾ ਕੇ ਫਿਰ ਉਹ ਦੇਖਣ ਚ ਨੇ ਉਹ ਖਤਮ ਹੋ ਜਾਂਦੇ ਨੇ ਮਾਇਆ ਦੇ ਆਨੰਦ ਇਹੋ ਜਿਹੇ ਹੁੰਦੇ ਨੇ ਇੱਕੋ ਵਾਰ ਹੀ ਹੁੰਦੇ ਬਸ ਵਿਸ਼ਰਾਮ ਦੇ ਕੇ ਕਹਿੰਦੇ ਨੇ ਗਿਆਨੀ ਧਿਆਨੀ ਬਹੁਤ ਬਹੁ ਉਪਦੇਸੀ ਇਹੋ ਜਗ ਸਗਲੋ ਤੰਦਾ ਇਸ ਜਗਤ ਚ ਜਿੰਨੇ ਕੁ ਗਿਆਨੀ ਧਿਆਨੀ ਤੇ ਬਹੁਤੇ ਉਪਦੇਸ਼ਕ ਹਨ ਇਹਨਾਂ ਸਾਰਿਆਂ ਦਾ ਮਨ ਧੰਦਿਆਂ ਚ ਹੀ ਫਸਿਆ ਹੋਇਆ ਇਸ ਕਰਕੇ ਪਰਮੇਸ਼ਰ ਦੇ ਦਰਬਾਰ ਵਿੱਚ ਇਹ ਪ੍ਰਮਾਣ ਨਹੀਂ ਹੁੰਦੇ ਕਹਿੰਦੇ ਨੇ ਬਈ 255 ਅੰਗ ਤੇ ਆਪਾਂ ਸੁਣਿਆ ਨਾ 52 ਅੱਖਰੀ ਚ ਜੋ ਜਾਨ ਨੈ ਹਾਂ ਭਗਤ ਗਿਆਨੀ ਆਗੈ ਠਾਕੁਰ ਤਿਲ ਨਹੀਂ ਮਾਨੀ ਜੋ ਜਾਨ ਨੈ ਮੈਂ ਕਥਨੀ ਕਰਤਾ ਵਿਆਪਾਰੀ ਬਸਦਾ ਜਿਉ ਫਿਰਤਾ ਗਿਆਨੀ ਧਿਆਨੀ ਅਤੇ ਉਪਦੇਸ਼ਕ ਬਹੁਤ ਸਾਰੇ ਇੰਜ ਕਹਿੰਦੇ ਨੇ ਕਿ ਭਾਈ ਇਹ ਸਾਰਾ ਸੰਸਾਰਿਕ ਗੋਰਖ ਧੰਦਾ ਹੀ ਹੈ ਕਹਿ ਕਬੀਰ ਇੱਕ ਰਾਮ ਨਾਮ ਬਿਨ ਯਾ ਜਗ ਮਾਇਆ ਅੰਧਾ ਕਬੀਰ ਜੀ ਕਹਿੰਦੇ ਇੱਕ ਰਾਮ ਦੇ ਨਾਮ ਦੇ ਸਿਮਰਨ ਕਰਨ ਤੋਂ ਬਿਨਾਂ ਇਹ ਜੀਵ ਜਿਹੜਾ ਨਾ ਮਾਇਆ ਵਿੱਚ ਲੱਗ ਕੇ ਅੰਨਾ ਹੀ ਹੋਇਆ ਕਰਦਾ ਵਾਹਿਗੁਰੂ 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 ਵਾਹਿ